ਵਾਹਿਗੁਰੂ ਸਾਹਿਬ ਜੀਓ, ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ, ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸ਼ਾਹ, ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ, ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸ਼ਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ, ਬਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ, ਕਰ ਜਹਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ ਹੋ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾਹ, ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਭੁੱਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ, ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਭੁੱਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ, ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਹੋਰ ਬੇਅੰਤ ਪਰਉਪਕਾਰ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਦੋਹੇ ਥਾ ਬਾਣੀ ਕਾ ਬੋਹੇ ਥਾ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਹੋਰ ਬੇਅੰਤ ਬਾਣੀ ਉਚਾਰਨ ਕੀਤੀ, ਔਰ ਉੱਥੇ ਕੁਝ ਵਿਸ਼ੇਸ਼ ਬਾਣੀਆਂ ਵੀ ਉਚਾਰਨ ਕੀਤੀਆਂ, ਜਿਵੇਂ ਕਿ ਇੱਕ ਇਹ ਬਾਣੀ ਬਾਰਹਿ ਮਹਾਂ ਹੈ, ਇਸੇ ਤਰ੍ਹਾਂ ਗੌੜੀ ਰਾਗ ਦੇ ਅੰਦਰ 52 ਅੱਖਰੀ ਬਾਣੀ ਹੈ, ਸੁਖਮਨੀ ਸਾਹਿਬ ਬਾਣੀ ਹੈ, ਥਿੱਤੀ ਗੌੜੀ ਮਹੱਲਾ ਪੰਜਵਾਂ ਦੇ ਸਿਰਲੇਖ ਦੀ ਬਾਣੀ ਹੈ। ਇਸ ਤਰ੍ਹਾਂ ਦੀਆਂ ਹੋਰ ਬੇਅੰਤ ਬਾਣੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਹੈ। ਸੋ ਆਪ ਸੰਗਤਾਂ 12 ਮਹਾਂ ਬਾਣੀ ਦੀ कथा विचार सरवण कर रहे हो, पिछे 9 महीनों की कथा आप संगतां ने सरवण की है। बिक्रमी संमत चेत दे महीने आरंभ हुंदा है, फगण दे महीने ते जाके समाप्त हुंदा है और इहदे विच 12 महीने मन्ने गए हैं, चेत विसाख जेठ हाड़ सौण भादों असू कत्ता मगर पो माघ ते फगण। मगर दा महीना चल रहा है, इहदी विचार आप संगतां सरवण कर चुके हो। इस तों अगला महीना पो दा महीना है, पो दे महीने दे अंदर ठंड बहुत हुंदी है, कई वारी कोरा भी पैंदा है, स्नो भी पैंदी है, टैंपरेचर बहुत लो हो जाता है। धन गुरु अर्जन देव महाराज सच्चे पातशाह इस पोह के महीने दे विच सानू की करना चाहिदा है, इहदे बारे पावन पवित्र सिखिया बख्शिश कर रहे हैं। आप संगतां प्रेम दे नाल पोह दे महीने दी विचार सरवण करो ते एक वारी प्यार दे नाल आखो सतनाम श्री वाहे गुरु साहिब जीओ।
ओख तुखार ना व्यापई कंठ मिलिया हर नाहो।
साहिब सतगुरु धन गुरु अर्जन देव महाराज सच्चे पातशाह फरमाते हैं, पोख तुखार ना व्यापई। आपां पोह कह देने हाँ, पर सतगुरु ने पोह दे महीने नूं पोख लिखिया है, पोख शुद्ध है। पोख तुखार ना व्यापई, हजूर फरमाते ने पोह दे महीने दे अंदर उस जीव रूप इसरी नूं, तुखार दा अर्थ है कोरा, तुखार दा अर्थ है पाला, पोख तुखार ना व्यापी पोह दे महीने दे अंदर उसनों पाला नहीं व्याप सकता, ठंड नहीं लग सकती। कंठ मिलिया हर ना हो, जी दे कंठ दे नाल ना हो पति परमेश्वर मिलिया होवे, भावें पोह दा महीना बहुत ठंड दा महीना मनिया है, पर साहिब सतगुरु सच्चे पातशाह फरमाते हैं, जिन्हां सुहागणा दे कंठ दे नाल पति परमेश्वर मिलिया होवे उन्हां नूं इस पोह दे महीने भी पाला नहीं व्याप सकता, ठंड नहीं लग सकती। महापुरख दसदे सन उह पाला किहड़ा है, उह है पापां दा पाला। जिवें आपां अक्सर ये मुहावरा वरतदे हाँ बई उहनूं तो अपना ही पाला मारदा है। जदों किसी मनुख दे अपने मन दे विच कोई पाप होवे, कोई ऐब होवे, कोई नुक्स होवे, फिर वह मत्थे लगन तो संकोच करदा है, तो आपां ये गल कह दिंदे हाँ बई इहनूं तो आपदा ही पाला मारी जांदा है। साहिब सतगुरु सच्चे पातशाह फरमाते हैं, उन्हां जीव रूप इसरियां नूं इस पोह दे महीने दे अंदर पापां दा पाला भी नहीं व्यापदा, कंठ मिलिया हर ना हो, जिन्हां दे अपेद निश्चय रूपी कंठ दे नाल ना हो पति परमेश्वर मिलिया हुंदा है।
मन बिधिया चरनार बिंद दर्शन लगड़ा साहो।
साहिब सतगुरु सच्चे पातशाह फरमाते ने पाई उस जीव रूप पेशरी का ऐसा जीवन बन जाता है ਮਨ ਬੇਧਿਆ ਚਰਨਾਰਬਿੰਦ, ਉਹਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਵਿੱਚ ਵਿੰਨਿਆ ਜਾਂਦਾ ਹੈ, ਜਿਵੇਂ ਪੌਰਾ ਮਾਲ ਕੇਤਕੀ ਦੇ ਫੁੱਲ ਵਿੱਚ ਕੰਡਾ ਹੁੰਦਾ ਹੈ ਔਰ ਉਸਦੀ ਸੁਗੰਧੀ ਲੈਣ ਵਾਸਤੇ ਕੰਡੇ ਵਿੱਚ ਵਿੰਨਿਆ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਚਰਨ ਕਮਲਾਂ ਦੇ ਵਿੱਚ ਪ੍ਰੇਮ ਦਾ ਕੰਡਾ ਹੈ। ਹਜ਼ੂਰ ਕਹਿੰਦੇ ਨੇ ਜਗਿਆਸੂ ਦਾ ਮਨ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਵਿੱਚ ਵਿੰਨਿਆ ਜਾਂਦਾ ਹੈ। ਦਰਸ਼ਨ ਲੱਗੜਾ ਸ਼ਾਹੋ, ਹਜ਼ੂਰ ਕਹਿੰਦੇ ਨੇ ਵੀ ਉਸਦਾ ਇੱਕ ਇੱਕ ਸਾਹ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਲੱਗਿਆ ਹੁੰਦਾ, ਭਾਵ ਹਰ ਸਵਾਸ, ਹਰ ਪਲ, ਹਰ ਘੜੀ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਦੀ ਹੈ। ਕਈ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ, ਦਰਸ਼ਨ ਲੱਗੜਾ ਸ਼ਾਹੋ, ਵੀ ਸ਼ਾਹੋ ਪਤੀ ਪਰਮੇਸ਼ਰ ਦਾ ਦਰਸ਼ਨ ਉਹਨਾਂ ਨੂੰ ਲੱਗੜਾ ਦਾ ਅਰਥ ਪ੍ਰਾਪਤ ਹੁੰਦਾ, ਪਰ ਦਰਸ਼ਨ ਲੱਗੜਾ ਸਾਹੋ ਦਰਸ਼ਨ ਨੰਨੇ ਨੂੰ ਸਿਹਾਰੀ ਹੈ, ਵੀ ਦਰਸ਼ਨਾਂ ਦੇ ਵਿੱਚ ਉਹਨਾਂ ਦਾ ਸਾਹੋ ਇੱਕ ਬਚਨ ਹੈ, ਵੀ ਇੱਕ ਇੱਕ ਸਾਹ ਉਹਨਾਂ ਦਾ ਦਰਸ਼ਨਾਂ ਦੇ ਵਿੱਚ ਹੀ ਲੱਗਿਆ ਹੁੰਦਾ, ਭਾਵ ਉਹ ਸਵਾਸ ਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਸਵਾਸ ਵਾਸ ਵਾਹਿਗੁਰੂ ਦੇ ਦਰਸ਼ਨਾਂ ਲਈ ਅਰਦਾਸਾਂ, ਜੋਦਣੀਆਂ, ਬੇਨਤੀਆਂ ਕਰਦੇ ਹਨ।
ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਇਸਤਰੀਆਂ ਉਸ ਗੋਵਿੰਦ ਜੋ ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਹੈ, ਗੋਪਾਲ ਜੋ ਪ੍ਰਿਥਵੀ ਦਾ ਪਾਲਕ ਹੈ, ਅਤੇ ਰਾਏ ਰਾਜਨ ਕੋ ਰਾਜ, ਮਹਾਰਾਜਨ ਕੋ ਰਾਜ ਹੈ, ਦੀਨ ਦੁਨੀਆ ਦਾ ਰਾਜਾ ਹੈ। ਓਟ ਗੋਬਿੰਦ ਗੋਪਾਲ ਰਾਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਉਹ ਹਮੇਸ਼ਾ ਲਈ ਓਟ ਰੱਖਦੀਆਂ ਹਨ, ਅਤੇ ਸੇਵਾ ਸਵਾਮੀ ਲਾਹੋ, ਉਸ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦਾ ਲਾਹਾ ਵੀ ਖੱਟਦੀਆਂ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਵਿੱਚ ਦੁਨੀਆ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ। ਸੇਵਾ ਵੀ ਇੱਕ ਐਸੀ ਚੀਜ਼ ਹੈ ਔਰ ਇਹਦੇ ਨਾਲ ਵੀ ਬਹੁਤ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਜਿਤੜੇ ਫਲ ਮਨ ਬੰਸ਼ੀਆ ਤਿਤੜੇ ਸਤਿਗੁਰ ਪਾਸ, ਪਰ ਮਿਲਦੇ ਕਿਵੇਂ ਨੇ? ਸੇਵਾ ਦੇ ਨਾਲ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਹੋ ਜਾਏ। ਸਤਿਗੁਰੂ ਦਾ ਇਹ ਵੀ ਸਾਨੂੰ ਉਪਦੇਸ਼ ਹੈ, ਜਿੱਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ। ਸਾਨੂੰ ਉਸ ਮਾਲਕ ਦੀ ਹੀ ਸੇਵਾ ਕਰਨੀ ਚਾਹੀਦੀ, ਸੇਵਾ ਸਵਾਮੀ ਲਾਹੋ ਹਰ ਇਸਤਰੀ ਨੂੰ। ਇਹ ਗੁਰੂ ਮਹਾਰਾਜ ਦੀ ਸਿੱਖਿਆ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਸਰਬ ਸਾਂਝੀ ਹੈ। ਇਹਦੇ ਵਿੱਚ ਕਿਧਰੇ ਭਾਈ ਕਹਿ ਕੇ, ਕਿਧਰੇ ਬਾਬਾ ਕਹਿ ਕੇ ਪੁਲਿੰਗ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਹੈ, ਅਤੇ ਕਿਧਰੇ ਆਵੋ ਭੈਣੇ ਗੱਲ ਮਿਲਿਆ ਹੈ, ਭੈਣਾਂ ਸ਼ਬਦ ਦੇ ਨਾਲ, ਸਹੇਲੀਆਂ ਸ਼ਬਦ ਨਾਲ ਸੰਬੋਧਨ ਕਰਕੇ ਵੀ ਉਪਦੇਸ਼ ਦਿੱਤਾ, ਅਤੇ ਕਿਧਰੇ ਮਾਈ ਮੈਂ ਤਨ ਪਾਇਓ ਹਰ ਨਾਮ, ਮਾਈ ਸ਼ਬਦ ਦੁਆਰਾ ਵੀ ਸੰਬੋਧਨ ਕੀਤਾ। ਇਹਦਾ ਮਤਲਬ ਇਹ ਹੈ, ਗੁਰੂ ਮਹਾਰਾਜ ਨੇ ਗੁਰਬਾਣੀ ਦਾ ਉਪਦੇਸ਼ ਹਰ ਜੀਵ ਅਤੇ ਇਸਤਰੀ ਨੂੰ ਸਾਂਝਾ ਹੀ ਬਖਸ਼ਿਸ਼ ਕੀਤਾ। ਹਜ਼ੂਰ ਕਹਿੰਦੇ ਨੇ ਹਰ ਇਸਤਰੀ ਨੂੰ ਆਪਣੇ ਪਤੀ ਦੀ ਸੇਵਾ ਦਾ ਲਾਹਾ ਪ੍ਰਾਪਤ ਕਰਨਾ ਚਾਹੀਦਾ। ਇਸੇ ਤਰ੍ਹਾਂ ਜਿਤਨੀਆਂ ਵੀ ਜੀਵ ਰੂਪ ਸਖੀਆਂ ਨੇ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਉਹਨਾਂ ਦੀ ਵੀ ਅਵਸਥਾ ਬਿਆਨ ਕਰਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਗ੍ਰਹਿਣ ਕਰਦੀਆਂ ਹਨ ਅਤੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਪਤੀ ਦੀ ਸੇਵਾ ਦਾ ਲਾਹਾ ਲੈਂਦੀਆਂ ਨੇ। ਉਸ ਵਾਹਿਗੁਰੂ ਦੀ ਸੇਵਾ ਕੀ ਹੈ? ਉਸ ਵਾਹਿਗੁਰੂ ਦੀ ਸੇਵਾ ਹੈ ਤੁਰ ਕੀ ਸੇਵਾ, ਰਾਮ ਰਵੀਜ ਹੈ, ਵਾਹਿਗੁਰੂ ਦਾ ਨਾਮ ਜਪਣਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਪੂਜਾ ਵੀ ਇਹੀ ਹੈ, ਸੇਵਾ ਵੀ ਇਹੀ ਹੈ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਇਹ ਵਾਹਿਗੁਰੂ ਦੀ ਸੇਵਾ ਹੈ। ਹਜ਼ੂਰ ਕਹਿੰਦੇ ਨੇ ਜਿੱਥੇ ਉਹ ਜੀਵ ਰੂਪ ਇਸਤਰੀਆਂ ਵਾਹਿਗੁਰੂ ਦੀ ਓਟ ਗ੍ਰਹਿਣ ਕਰਦੀਆਂ ਨੇ, ਉੱਥੇ ਨਾਲ ਉਸ ਦੀ ਸੇਵਾ ਦਾ ਵੀ ਲਾਹਾ ਪ੍ਰਾਪਤ
ਕਰਦੀਆਂ। ਮਿਲ ਸਾਧੂ ਗੁਣ ਗਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਬਿਖਿਆ ਦਾ ਅਰਥ ਹੈ ਮਾਇਆ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ, ਸਰਪਣੀ ਤੇ ਉਪਰਨੀ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆਂ। ਮਾਇਆ ਏਡੀ ਤਾਕਤਵਰ ਹੈ, ਇਸਨੇ ਬ੍ਰਹਮਾ ਵਿਸ਼ਨੂੰ ਵਰਗੇ ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ। ਪਰ ਹਜ਼ੂਰ ਕਹਿੰਦੇ ਉਹਨਾਂ ਜੀਵਰੂ ਪਿਸਰੀਆਂ ਦੇ ਨੇੜੇ ਮਾਇਆ ਵੀ ਨਹੀਂ ਆ ਸਕਦੀ, ਬਿਖਿਆ ਪੋਹੇ ਨਾ ਸਕੀ। ਬਿਖਿਆ ਦਾ ਅਰਥ ਹੈ ਮਾਇਆ। ਇਹ ਜਿਹੜੀ ਮਾਇਆ ਉਹਨਾਂ ਨੂੰ ਛੋਹ ਨਹੀਂ ਸਕਦੀ। ਮਿਲ ਸਾਧੂ ਗੁਣ ਗਾਹੋ, ਕਿਉਂ? ਉਹ ਸਾਧੂ ਸਤਿਗੁਰੂ ਦੇ ਨਾਲ ਮਿਲ ਕੇ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀਆਂ ਨੇ, ਅਤੇ ਜਿਹੜੀਆਂ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀਆਂ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਉਹਨਾਂ ਦੀ ਜ਼ਹਿਰ ਨਾਲ ਦੀ ਨਾਲ ਹੀ ਉਤਰੀ ਜਾਂਦੀ ਹੈ। ਕਿਉਂਕਿ ਮਹਾਂਪੁਰਖ ਦੱਸਦੇ ਸਨ, ਇੱਕ ਗਾਰੜੂ ਮੰਤਰ ਹੁੰਦਾ, ਜਿਨ੍ਹਾਂ ਨੇ ਉਹ ਗਾਰੜੂ ਮੰਤਰ ਸਿੱਧ ਕੀਤਾ ਹੋਵੇ ਅਤੇ ਫਿਰ ਉਹਨਾਂ ਨੂੰ ਸਪਣੇ ਦੀ ਜਾਂ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਦੀ, ਅਤੇ ਜੇ ਕਿਸੇ ਨੂੰ ਚੜ੍ਹ ਵੀ ਜਾਵੇ ਤਾਂ ਫਿਰ ਉਹ ਮੰਤਰ ਪੜ੍ਹ ਕੇ ਲਾਹ ਦਿੰਦਾ। ਉਸ ਮੰਤਰ ਦੇ ਵਿੱਚ ਇਹ ਸ਼ਕਤੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ, ਕੀਰਤਨ ਕਰਨਾ, ਕਥਾ ਵਿਚਾਰ ਕਰਨੀ, ਇਹ ਇੱਕ ਐਸਾ ਗਰੜੂ ਮੰਤਰ ਹੈ, ਇਹਦੇ ਨਾਲ ਮਾਇਆ ਦੀ ਜ਼ਹਿਰ ਨਹੀਂ ਪੋ ਸਕਦੀ।
ਜਹ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜੀਵਰੂ ਪਿਸਰੀ ਜਿੱਥੋਂ ਪੈਦਾ ਹੋਈ ਸੀ ਤਹ ਮਿਲੀ ਉੱਥੇ ਹੀ ਮਿਲ ਗਈ। ਕਿੱਥੋਂ ਉਪਜੈ ਕਹਿ ਰਹਿ ਕਹਿ ਮਾਈ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ। ਜਿਵੇਂ ਪਾਣੀ ਦੀ ਲਹਿਰ ਪਾਣੀ ਤੋਂ ਹੀ ਪੈਦਾ ਹੁੰਦੀ ਹੈ, ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਤੋਂ ਪੈਦਾ ਹੋਈ ਹੈ। ਜਹ ਤੇ ਉਪਜੀ ਤਹ ਮਿਲੀ, ਜਿੱਥੇ ਉਹ ਵਾਹਿਗੁਰੂ ਤੋਂ ਜੀਵ ਸ੍ਰਿਸ਼ਟੀ ਪੈਦਾ ਹੋਈ ਹੈ ਅਤੇ ਫਿਰ ਉਹਦੇ ਵਿੱਚ ਹੀ ਮਿਲ ਗਈ। ਸੱਚੀ ਪ੍ਰੀਤ ਸਮਾਹੋ, ਉਸ ਵਾਹਿਗੁਰੂ ਦੇ ਨਾਲ ਸੱਚੀ ਪ੍ਰੀਤੀ ਕਰਕੇ ਸਮਾਹੋ, ਉਹ ਉਹਦੇ ਵਿੱਚ ਹੀ ਸਮਾ ਗਈ, ਲੀਨ ਹੋ ਗਈ ਹੈ।
ਹਰ ਗਹਿ ਲੀਨੀ ਪਾਰ ਬ੍ਰਹਮ ਬਹੁੜਨ ਵਿਛੜਿਆ ਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਪਾਰ ਬ੍ਰਹਮ ਪਤੀ ਪਰਮੇਸ਼ਰ ਨੇ ਕਰ ਗਹਿ ਲੀਨੀ, ਕਰ ਦਾ ਅਰਥ ਹੈ ਹੱਥ, ਉਹਦਾ ਮਨ ਰੂਪੀ ਹੱਥ ਪਕੜ ਕੇ ਅਤੇ ਉਹਨੂੰ ਆਪਣੇ ਵੱਲ ਕਰ ਲਿਆ, ਆਪਣੇ ਸੀਨੇ ਦੇ ਨਾਲ ਲਾ ਲਿਆ। ਬਹੁੜ ਨਾ ਵਿਛੜੀ ਆਹੋ, ਜਿਹਦਾ ਹੱਥ ਪਕੜ ਕੇ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ ਅਤੇ ਫਿਰ ਦੁਬਾਰਾ ਬਹੁੜ ਨਾ ਵਿਛੜੀ ਆਹੋ, ਉਹ ਜੀਵ ਰੂਪ ਇਸਤਰੀ ਕਦੇ ਵਿਛੜ ਨਹੀਂ ਸਕਦੀ।
ਮਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਲੱਖਾਂ ਵਾਰੀ ਉਸ ਤੋਂ ਬਲਿਹਾਰ ਜਾਂਦੇ ਹਾਂ, ਕਿਸ ਤੋਂ? ਹਰ ਸੱਜਣ ਅਗਮ ਅਗਾਹੋ, ਉਹ ਵਾਹਿਗੁਰੂ ਸੱਜਣ ਸਾਡਾ ਸੱਚਾ ਸਾਥੀ ਹੈ। ਅਗਮ ਮਨ ਦੀ ਗਮਤਾ ਤੋਂ ਪਰੇ ਅਤੇ ਅਗਾਹੋ ਜਿਹੜਾ ਬੁੱਧੀ ਦੇ ਬੋਧ ਤੋਂ ਵੀ ਡੂੰਘਾ ਹੈ, ਐਸਾ ਜੋ ਅਗਮ ਅਗਾਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵਰੂ ਪਿਸਰੀ ਉਸ ਵਾਹਿਗੁਰੂ ਦੇ ਦਰ ਤੇ ਟੈ ਪੈਂਦੀ ਹੈ, ਸ਼ਰਮ ਪਈ ਨਾਰਾਇਣ, ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਵੀ ਸ਼ਰਮ ਪੈਦਾ ਹੋ ਜਾਂਦੀ ਹੈ। ਜਦੋਂ ਕੋਈ ਉਹਦੀ ਸ਼ਰਨ ਦੇ ਵਿੱਚ ਪੈ ਜਾਵੇ ਤੇ ਫਿਰ ਵਾਹਿਗੁਰੂ ਦੇ ਮਨ ਦੇ ਵਿੱਚ ਵੀ ਸ਼ਰਮ ਲੱਜਿਆ ਪੈਦਾ ਹੁੰਦੀ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪੰਤੀ ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਇਹ ਵਾਹਿਗੁਰੂ ਦਾ ਬਿਰਦ ਹੈ ਜਿਹੜਾ ਉਹਦੇ ਦਰ ਤੇ ਟੈ ਪਵੇ ਨਾ, ਅਤੇ ਫਿਰ ਉਹਦੇ ਮਨ ਦੇ ਵਿੱਚ ਸ਼ਰਮ ਪੈਦਾ ਹੁੰਦੀ ਹੈ। ਅਤੇ ਸ਼ਰਨ ਆਏ ਦੀ ਉਹਨੂੰ ਲਾਜ ਰੱਖਣੀ ਹੀ ਪੈਂਦੀ ਹੈ। ਜਿਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਰਹਿਰਾ ਸਾਹਿਬ ਜੀ ਦੇ ਵਿੱਚ ਫਰਮਾਇਆ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਉਹ ਅਕਾਲ ਪੁਰਖ ਵਾਹਿਗੁਰੂ ਸ਼ਰਨ ਪਿਆਂ ਦੀ ਲਜਿਆ ਰੱਖਦੇ। ਇਸ ਲਈ ਜਿਹੜੀ ਵੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਦਰ ਦੀ ਸ਼ਰਨ ਟੈ ਪਈ ਤੇ ਵਾਹਿਗੁਰੂ ਦੇ ਮਨ ਦੇ ਵਿੱਚ ਸ਼ਰਮ ਪਈ, ਭਾਵ ਉਸ ਦੀ ਲੱਜਿਆ ਰੱਖੀ।
ਓਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਪੋਹ ਦਾ ਮਹੀਨਾ ਹੈ ਉਹਨਾਂ ਲਈ ਸਾਰੇ ਸੁੱਖ ਪ੍ਰਦਾਨ ਕਰਦਾ ਹੈ, ਜਿਸ ਬਖਸ਼ੇ ਵੇਪਰਵਾਹ, ਜਿਸ ਨੂੰ ਉਹ ਵੇਪਰਵਾਹ ਅਕਾਲ ਪੁਰਖ ਵਾਹਿਗੁਰੂ ਬਖਸ਼ ਦੇਵੇ, ਭਾਵ ਜਿਨ੍ਹਾਂ 'ਤੇ ਵਾਹਿਗੁਰੂ ਪ੍ਰਸੰਨ ਹੋ ਕੇ ਉਹਨਾਂ ਦੇ ਕੀਤੇ ਸਾਰੇ ਗੁਨਾਹਾਂ ਨੂੰ ਪਾਪਾਂ ਨੂੰ ਬਖਸ਼ ਦੇਵੇ, ਅਤੇ ਫਿਰ ਪੋਹ ਦਾ ਮਹੀਨਾ ਉਹਨਾਂ ਦੇ ਲਈ ਸੁਹਾਵਣਾ ਹੁੰਦਾ ਤੇ ਸਾਰੇ ਸੁੱਖ ਪ੍ਰਦਾਨ ਕਰਨ ਵਾਲਾ ਬਣ ਜਾਂਦਾ।
ਵਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਗਿਆਰਵਾਂ ਮਹੀਨਾ ਹੈ ਮਾਘ ਦਾ ਮਹੀਨਾ, ਉਹਦੇ ਵਿੱਚ ਜ਼ਿਆਦਾ ਠੰਡ ਹੁੰਦੀ ਹੈ, ਅਤੇ ਫਿਰ ਮਾਘ ਦੇ ਮਹੀਨੇ ਲੋਕ ਤੀਰਥਾਂ 'ਤੇ ਇਸ਼ਨਾਨ ਵੀ ਕਰਦੇ ਨੇ। ਖਾਸ ਕਰਕੇ ਮਾਘ ਦੇ ਮਹੀਨੇ ਦੇ ਵਿੱਚ ਤੀਰਥਾਂ 'ਤੇ ਇਸ਼ਨਾਨ ਕਰਨਾ, ਪੁੰਨ ਦਾਨ ਕਰਨਾ, ਇਹਦਾ ਵਧੇਰੇ ਹੀ ਪੁੰਨ ਸਮਝਿਆ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਥੇ ਇਹ ਗੱਲ ਸਮਝਾਉਂਦੇ ਨੇ ਵੀ ਇਕੱਲੇ ਤੀਰਥਾਂ 'ਤੇ ਨਹਾ ਕੇ ਪਵਿੱਤਰਤਾ ਨਹੀਂ ਹੋਣੀ, ਜਲ ਕੇ ਮੱਜਣ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਹਾਵੇ ਹੈ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਜੋਨੀ ਆਵੇ ਹੈ, ਅਤੇ ਫਿਰ ਸਾਨੂੰ ਕਿਸ ਤਰ੍ਹਾਂ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਵੱਖਰਾ ਦ੍ਰਿਸ਼ਟੀਕੋਣ ਸਾਨੂੰ ਸਮਝਾਉਣ ਲੱਗੇ ਹਨ। ਮਾਘ ਮੱਜਣ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਗੁਰਮੁਖੋ, ਮਾਘ ਦੇ ਮਹੀਨੇ ਵਿੱਚ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਸਾਨੂੰ ਮੱਜਣ ਦਾ ਅਰਥ ਹੈ ਇਸ਼ਨਾਨ ਕਰਨਾ ਚਾਹੀਦਾ। ਮੱਜਣ ਉਸ ਇਸ਼ਨਾਨ ਨੂੰ ਕਹਿੰਦੇ ਨੇ ਜਿਹੜਾ ਕਿਸੇ ਵੱਡੇ ਪੁਰਬ ਦੇ ਸਮੇਂ ਕੀਤਾ ਜਾਵੇ, ਜਿਵੇਂ ਖਾਸ ਕਰਕੇ ਕੁੰਭ ਦੇ ਮੇਲੇ ਦੇ ਇਸ਼ਨਾਨ ਦਾ ਇੱਕ ਵੱਡਾ ਪੁੰਨ ਸਮਝਿਆ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਮਾਘ ਦੇ ਮਹੀਨੇ ਵਿੱਚ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਇਸ਼ਨਾਨ ਕਰਨਾ ਚਾਹੀਦਾ, ਕਿਉਂਕਿ ਸਾਧ ਸੰਗਤ ਜੰਗਮ ਤੀਰਥ ਹੈ। ਜੰਗਮ ਤੀਰਥ ਉਸ ਨੂੰ ਕਹਿੰਦੇ ਨੇ ਜਿਹੜਾ ਚੱਲਦਾ ਫਿਰਦਾ ਹੋਵੇ, ਦੂਜੇ ਤੀਰਥ ਤਾਂ ਜੜ ਨੇ, ਉਹ ਤਾਂ ਇੱਕ ਥਾਂ ਖਲੋਤੇ ਰਹਿੰਦੇ ਨੇ, ਅਤੇ ਮਹਾਂਪੁਰਖ ਅਤੇ ਸੰਗਤ ਕਿਧਰੇ ਵੀ ਜਾ ਸਕਦੀ ਹੈ। ਹੁਣ ਬਾਕੀ ਤੀਰਥ ਤਾਂ ਹੁਣ ਜਿਹੜੇ ਸਾਡੇ ਇੰਡੀਆ ਵਿੱਚ ਹੀ ਨੇ, ਪਰ ਸਾਧ ਸੰਗਤ ਰੂਪੀ ਤੀਰਥ ਹਰ ਥਾਂ 'ਤੇ ਮੌਜੂਦ ਹੈ। ਇਸੇ ਲਈ ਹਜ਼ੂਰ ਕਹਿੰਦੇ ਮਾਘ ਮੱਜਣ ਸੰਗ ਸਾਧੂਆਂ, ਤੁਸੀਂ ਮਾਘ ਦੇ ਮਹੀਨੇ ਸਾਧੂਆਂ ਦੀ ਸੰਗਤ ਦੇ ਵਿੱਚ ਇਸ਼ਨਾਨ ਕਰੋ, ਸਾਧ ਸੰਗਤ ਦੇ ਵਿੱਚ ਆ ਕੇ ਬਾਣੀ ਪੜ੍ਹੋ ਅਤੇ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਾ ਤੀਰਥ ਮਲ ਨਾਓ, ਐਸਾ ਇਸ਼ਨਾਨ ਕਰੋ। ਅਤੇ ਇੱਥੇ ਹੀ ਬਸ ਨਹੀਂ, ਹਜ਼ੂਰ ਕਹਿੰਦੇ ਧੂੜੀ ਕਰ ਇਸ਼ਨਾਨ, ਵੀ ਮਹਾਂਪੁਰਖਾਂ ਦੀ ਧੂੜੀ ਵਿੱਚ ਵੀ ਇਸ਼ਨਾਨ ਕਰੋ। ਇੱਕ ਤਾਂ ਸਾਧ ਸੰਗਤ ਤੀਰਥ ਹੈ, ਇਹਦੇ ਵਿੱਚ ਇਸ਼ਨਾਨ ਕਰਨਾ, ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਬਾਣੀ ਨੂੰ ਸੁਣਨਾ, ਇਹ ਸਾਧ ਸੰਗਤ ਦਾ ਇਸ਼ਨਾਨ ਹੈ। ਅਤੇ ਦੂਸਰਾ ਸਤਿਗੁਰੂ ਕਹਿੰਦੇ ਨੇ ਧੂੜੀ ਕਰ ਇਸ਼ਨਾਨ, ਵੀ ਸਾਧ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰੋ। ਹੁਣ ਧੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਤੱਪੜ ਝਾੜ ਵਿਛਾਏ ਧੂੜੀ ਨਾ ਆਇਆ। ਜਿੱਥੇ ਸੰਗਤ ਬੈਠਦੀ ਹੈ ਔਰ ਉੱਥੇ ਤੱਪੜ ਦਰੀਆਂ ਚਾਦਰਾਂ ਝਾੜ ਕੇ ਵਿਛਾਉਣੀਆਂ, ਝਾੜੂ ਬਹਾਰੂ ਦੀ ਸੇਵਾ ਕਰਨੀ, ਇਹ ਧੂੜੀ ਦਾ ਇਸ਼ਨਾਨ ਹੈ। ਜਲ ਦੇ ਇਸ਼ਨਾਨ ਦੇ ਨਾਲ ਤਾਂ ਤਨ ਦੀ ਮੈਲ ਲੈਂਦੀ ਹੈ, ਪਰ ਮਹਾਂਪੁਰਖਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕੀਤਿਆਂ ਪਾਪਾਂ ਦੀ ਮੈਲ ਵੀ ਉਤਰ ਜਾਂਦੀ ਹੈ। ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਲਿਖੇ ਹਨ, ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈਂ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਨਾਲੋਂ ਵੀ ਵੱਧ ਪਵਿੱਤਰ ਲਿਖੀ ਹੈ। ਤੀਰਥ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ, ਕਿਉਂਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਂਪੁਰਖਾਂ ਦੇ ਕੋਲ ਨਾਮ ਹੁੰਦਾ, ਮਹਾਂਪੁਰਖਾਂ ਦੇ ਕੋਲ ਸ਼ਬਦ ਹੁੰਦਾ, ਮਹਾਂਪੁਰਖਾਂ ਦੇ ਕੋਲ ਬਾਣੀ ਹੁੰਦੀ ਹੈ, ਮਹਾਂਪੁਰਖਾਂ ਦੇ ਕੋਲ ਉੱਚਾ ਸੁੱਚਾ ਜੀਵਨ ਹੁੰਦਾ। ਇਹੀ ਤਾਂ ਸਭ ਤੋਂ ਵੱਡਾ ਤੀਰਥ ਹੈ। ਇਸੇ ਲਈ ਭਗਤ ਕਬੀਰ ਜੀ ਨੇ ਇੱਕ ਬੜਾ ਸੁੰਦਰ ਕਟਾਕਸ਼ ਕੀਤਾ ਹੈ, ਦੁਨੀਆਂ ਦੇ ਲੋਕ ਤਾਂ ਤੀਰਥਾਂ 'ਤੇ ਨਹਾਉਣਾ ਪੁੰਨ ਸਮਝਦੇ ਨੇ, ਪਰ ਭਗਤ ਜੀ ਕਹਿੰਦੇ ਮੈਂ ਤਾਂ ਸਾਧ ਸੰਗਤ ਵਿੱਚ ਜਾਣਾ ਉਹਨੂੰ ਵੱਡਾ ਪੁੰਨ ਸਮਝਦਾ ਹਾਂ। ਭਗਤ ਕਬੀਰ ਜੀ ਦੇ ਬਚਨ ਆਏ ਨੇ, ਕਹੋ ਕਬੀਰ ਹੋਂ ਪਿਆ ਉਦਾਸ, ਤੀਰਥ ਬੜਾ ਕਿ ਹਰਕਾ ਦਾਸ। ਬਈ ਦੁਨੀਆਂ ਦੇ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਵੀ ਨਹੀਂ ਲੱਗ ਸਕਿਆ ਬਈ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੁੰਦਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਹਰੀ ਦਾ ਦਾਸ ਵੱਡਾ ਹੁੰਦਾ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਗੱਲ ਆਖ ਦਿੱਤੀ ਵੀ ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਵਰਗੇ ਤੀਰਥ ਮਹਾਂਪੁਰਖਾਂ ਦੇ ਚਰਨ ਧੂੜੀ ਨੂੰ ਤਰਸਦੇ ਨੇ, ਅਤੇ ਫਿਰ ਵਾਹਿਗੁਰੂ ਦਾ ਦਾਸ ਹੀ ਵੱਡਾ ਹੋਇਆ ਨਾ, ਜਿਹਦੀ ਚਰਨ ਧੂੜੀ ਨੂੰ ਤੀਰਥ ਵੀ ਲੋਚਦੇ ਨੇ। ਕਿਉਂਕਿ ਤੀਰਥ ਇਹ ਕਹਿੰਦੇ ਨੇ ਜਿਹੜੇ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਮਨੁੱਖ ਸਾਡੇ ਵਿੱਚ ਆ ਕੇ ਪ੍ਰਵੇਸ਼ ਕਰਦੇ ਨੇ ਅਤੇ ਆਪਣੇ ਪਾਪਾਂ ਦੀ ਮੈਲ ਸਾਡੇ ਵਿੱਚ ਛੱਡ ਜਾਂਦੇ ਨੇ, ਉਹਦੇ ਨਾਲ ਸਾਡੀ ਵੀ ਆਤਮਾ ਵਿਆਕਲ ਹੁੰਦੀ ਹੈ। ਪਰ ਜਦੋਂ ਕੋਈ ਪਰਮੇਸ਼ਰ ਦਾ ਪਿਆਰਾ ਸਾਡੇ ਵਿੱਚ ਆ ਕੇ ਚਰਨ ਪਾਉਂਦਾ, ਉਹਦੇ ਨਾਲ ਸਾਡੇ ਵੀ ਪਾਪ ਨਾਸ ਹੋ ਜਾਂਦੇ ਨੇ। ਇਸ ਢੰਗ ਦੇ ਨਾਲ ਸਤਿਗੁਰੂ ਕਹਿੰਦੇ ਭਾਈ ਮਹਾਂਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕਰੋ। ਜਾਂ ਦੂਜਾ ਇਸ ਦਾ ਤਰੀਕਾ ਇਹ ਹੈ ਵੀ ਜਦੋਂ ਕਿਧਰੇ ਸਤਸੰਗਤ ਯਾਤਰਾ ਲਈ ਜਾਂਦੀ ਹੈ, ਪਹਿਲੇ ਸਮੇਂ ਵਿੱਚ ਤਾਂ ਸੰਗਤਾਂ ਤੁਰ ਕੇ ਹੀ ਜਾਂਦੀਆਂ ਸਨ, ਅਤੇ ਜਦੋਂ ਤੁਰੇ ਜਾਂਦੇ ਹਾਂ ਰਸਤੇ ਦੇ ਵਿੱਚ ਹੋਰ ਗੁਰਸਿੱਖ ਸੰਗਤਾਂ ਦੇ ਚਰਨਾਂ ਦੀ ਧੂੜ ਸਾਡੇ ਸਰੀਰ 'ਤੇ ਪੈਂਦੀ ਹੈ, ਇਹ ਵੀ ਧੂੜੀ ਦਾ ਇਸ਼ਨਾਨ ਹੈ। ਯਾਤਰਾ ਲਈ ਜਾਣਾ ਸਤਸੰਗਤ ਦੇ ਪਿੱਛੇ, ਜਿਵੇਂ ਹੁਣ ਆਪਾਂ ਨਗਰ ਕੀਰਤਨ ਕਰਦੇ ਹਾਂ, ਹੁਣ ਇੱਥੇ ਤਾਂ ਗੱਲ ਹੀ ਇੱਕ ਵੱਖਰੀ, ਇੱਥੇ ਤਾਂ ਧੂੜੀ ਮਿਲਦੀ ਹੀ ਨਹੀਂ ਹੈ, ਸਾਰੇ ਥਾਂ ਪੱਕਾ ਹੀ ਪੱਕਾ, ਪਰ ਇਹ ਧੂੜੀ ਵੀ ਮਿਲਣੀ ਦੁਰਲੱਭ ਹੋ ਚੁੱਕੀ ਹੈ। ਪਰ ਜਿਨ੍ਹਾਂ ਦੇ ਭਾਗਾਂ ਵਿੱਚ ਹੁੰਦੀ ਹੈ ਅਤੇ ਭਾਈ ਉਹੀ ਉਸ ਚਰਨ ਧੂੜੀ ਨੂੰ ਪ੍ਰਾਪਤ ਕਰ ਸਕਦੇ ਹਨ। ਪਰ ਹਜ਼ੂਰ ਕਹਿੰਦੇ ਵੀ ਧੂੜੀ ਵਿੱਚ ਇਸ਼ਨਾਨ ਕਰਨਾ ਸਭ ਤੋਂ ਉੱਤਮ ਹੈ।
ਹਰਿਕਾ ਨਾਮ ਧਿਆਏ ਸੁਣ ਸਭਨਾਨੋ ਕਰ ਦਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਮਾਘ ਦੇ ਮਹੀਨੇ ਅੰਦਰ ਹਰਿਕਾ ਨਾਮ ਧਿਆਏ ਸੁਣ, ਬਈ ਵਾਹਿਗੁਰੂ ਦਾ ਨਾਮ ਵੀ ਸਾਨੂੰ ਧਿਆਉਣਾ ਚਾਹੀਦਾ। ਇਹਦਾ ਮਤਲਬ ਇਹ ਹੈ ਵੀ ਇਕੱਲਾ ਤੀਰਥਾਂ 'ਤੇ ਨਹਾਉਣਾ ਹੀ ਪੁੰਨ ਨਹੀਂ, ਸਾਧ ਸੰਗਤ ਵੀ ਕਰੋ ਅਤੇ ਸੇਵਾ ਵੀ ਕਰੋ, ਧੂੜੀ ਦਾ ਇਸ਼ਨਾਨ ਵੀ ਕਰੋ ਅਤੇ ਇਹਦੇ ਨਾਲ ਨਾਲ ਵਾਹਿਗੁਰੂ ਦਾ ਨਾਮ ਵੀ ਧਿਆਓ ਅਤੇ ਨਾਲ ਵਾਹਿਗੁਰੂ ਦਾ ਜਸ ਵੀ ਸੁਣੋ ਅਤੇ ਸਭਨਾਂ ਨੂੰ ਕਰ ਦਾਨ, ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਨੂੰ ਪਾਈ ਦਾਨ ਵੀ ਕਰਨਾ ਚਾਹੀਦਾ। ਕਿਉਂਕਿ ਗੁਰੂ ਮਹਾਰਾਜ ਨੇ ਜਿਹੜੀ ਸੰਗਤ ਅਤੇ ਪੰਗਤ ਦੀ ਮਰਿਆਦਾ ਬਣਾਈ ਹੈ ਨਾ, ਔਰ ਇਹਦੇ ਵਿੱਚ ਅਸੀਂ ਜੋ ਵੀ ਸੇਵਾ ਕਰਦੇ ਹਾਂ, ਚਾਹੇ ਦੇਗ ਦੀ ਸੇਵਾ ਚਾਹੇ ਲੰਗਰ ਦੀ ਸੇਵਾ, ਇਹ ਸਭਨਾਂ ਨੂੰ ਕਰਦਾਨ ਸਭ ਤੋਂ ਵਧੀਆ ਤਰੀਕਾ, ਸਭ ਨੂੰ ਬਰਾਬਰ ਦਾਨ ਦੇਣ ਦਾ। ਜੇ ਅਸੀਂ ਹੋਰ ਪਾਸੇ ਕੋਈ ਪੁੰਨ ਦਾਨ ਕਰੀਏ ਉਹਦੇ ਵਿੱਚ ਤਾਂ ਵਿਤਕਰਾ ਹੁੰਦਾ, ਅਧਿਕਾਰੀ ਅਤੇ ਅਨਅਧਿਕਾਰੀ ਵੀ ਪਰਖਿਆ ਜਾਂਦਾ। ਪਰ ਜਦੋਂ ਸੰਗਤ ਵਿੱਚ ਕੋਈ ਚੀਜ਼ ਆਉਂਦੀ, ਸੰਗਤ ਗੁਰੂ ਦਾ ਰੂਪ ਹੀ ਹੈ, ਇਹਦੇ ਵਿੱਚ ਚਾਹੇ ਕੋਈ ਵੀ ਆ ਜਾਂਦਾ ਅਤੇ ਫਿਰ ਉਹਨੂੰ ਅੰਨ ਪਾਣੀ ਬਰਾਬਰ ਹੀ ਛਕਾਇਆ ਜਾਂਦਾ। ਇਸ ਲਈ ਸਭਨਾਂ ਨੂੰ ਕਰਦਾਨ। ਸਤਿਗੁਰੂ ਕਹਿੰਦੇ ਇਕੱਲੇ ਪੰਡਤਾਂ ਨੂੰ ਹੀ ਦਾਨ ਨਹੀਂ ਦੇਣਾ, ਜਾਂ ਇਕੱਲੇ ਸਾਧੂ ਸੰਤਾਂ ਨੂੰ ਹੀ ਲੰਗਰ ਨਹੀਂ ਛਕਾਉਣਾ, ਸਾਰਿਆਂ ਨੂੰ ਹੀ ਦਾਨ ਕਰਨਾ ਚਾਹੀਦਾ ਹੈ।
ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਜਨਮਾਂ ਜਨਮਾਂ ਦੇ ਪਾਪ ਰੂਪ ਕਰਮ ਕੀਤੇ ਹੋਏ ਨੇ ਉਹਨਾਂ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ ਉਹ ਵੀ ਉਤਰੈ ਲੈ ਜਾਂਦੀ ਹੈ। ਮਨ 'ਤੇ ਜਾਏ ਗੁਮਾਨ ਅਤੇ ਮਨ ਤੋਂ ਗੁਮਾਨ ਦਾ ਅਰਥ ਹੈ ਜਿਹੜਾ ਕੋਈ ਆਪਣੇ ਪੁੰਨ ਦਾਨ ਦਾ ਤੀਰਥ ਇਸ਼ਨਾਨ ਦਾ ਹੰਕਾਰ ਉਹ ਵੀ ਉਤਰ ਜਾਂਦਾ ਹੈ।
ਨਾਮ ਕਰੋਧ ਨਾਮ ਹੋਈ ਹੈ ਬਿਨਸੈ ਲੋਭ ਸੁਹਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਾਮ ਦੇ ਵਿੱਚ ਅਤੇ ਕ੍ਰੋਧ ਦੇ ਵਿੱਚ ਵੀ ਅਤੇ ਮੋਹ ਦੇ ਵਿੱਚ ਵੀ ਨਹੀਂ ਫਸੀਦਾ ਅਤੇ ਬਿਨਸੈ ਲੋਭ ਸੁਹਾਨ ਅਤੇ ਜਿਹੜਾ ਲੋਭ ਰੂਪੀ ਕੁੱਤਾ ਭੌਂਕਦਾ ਰਹਿੰਦਾ ਹੈ ਸਹਿਸ ਖਟੇ ਲੱਖ ਕੋ ਉੱਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਇਹ ਲੋਭ ਰੂਪੀ ਕੁੱਤਾ ਵੀ ਭਾਈ ਬਿਨਸੈ ਦਾ ਅਰਥ ਨਾਸ ਹੋ ਜਾਂਦਾ ਹੈ।
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਪੰਕਤੀ ਹੈ ਨਾ ਇਹ ਆਮ ਦੁਨੀਆਂ ਦੇ ਵਿੱਚ ਮੁਹਾਵਰੇ ਦੇ ਰੂਪ ਦੇ ਵਿੱਚ ਵੀ ਵਰਤੀ ਜਾਂਦੀ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਬਈ ਜਿਹੜਾ ਸੱਚ ਦੇ ਰਸਤੇ 'ਤੇ ਚੱਲਦਾ ਹੈ ਬੋਲੀਏ ਸੱਚ ਧਰਮ ਝੂਠ ਨਹਿ ਬੋਲੀਏ ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਗੁਰਸਿੱਖੀ ਦਾ ਮਾਰਗ ਹੈ ਸੱਚ ਦਾ ਮਾਰਗ ਹੈ ਇਹਦੇ ਵਿੱਚ ਝੂਠ ਲਈ ਕੋਈ ਥਾਂ ਨਹੀਂ ਕਿਉਂਕਿ ਸਤਿਗੁਰੂ ਦੇ ਬਚਨ ਨੇ ਕੁਫਰ ਗੋ ਕੁਫਰਾਣੇ ਪਿਆ ਦੱਜ ਸੀ ਜਿਹੜਾ ਕੁਫਰ ਗੋ ਦਾ ਅਰਥ ਹੈ ਝੂਠ ਬੋਲਣ ਵਾਲਾ ਹੈ ਉਹ ਕੁਫਰਾਣੇ ਕੁਫਰ ਦਾ ਘਰ ਕੀ ਹੈ ਨਰਕ ਉੱਥੇ ਜਾ ਕੇ ਦੋਜਕ ਦੀ ਅੱਗ ਵਿੱਚ ਪਿਆ ਸੜਦਾ ਹੈ। ਝੂਠ ਬੋਲਣ ਵਾਲੇ ਨੂੰ ਨਰਕਾਂ ਦੀ ਅੱਗ ਵਿੱਚ ਜਾ ਕੇ ਸੜਨਾ ਪੈਂਦਾ। ਇੱਕ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਸਿੱਖਾਂ ਨੇ ਪੁੱਛਿਆ ਕਹਿਣ ਲੱਗੇ ਭਾਈ ਸਾਹਿਬ ਜੀ ਕੋਈ ਮਾੜਾ ਮੋਟਾ ਝੂਠ ਤਾਂ ਬੋਲਿਆ ਹੀ ਜਾਂਦਾ ਹੈ ਕਿ ਸਿੱਖ ਧਰਮ ਦੇ ਅੰਦਰ ਜਾਂ ਗੁਰਮਤ ਸਿਧਾਂਤ ਦੇ ਅੰਦਰ ਕੋਈ ਮਾੜੀ ਮੋਟੀ ਝੂਠ ਦੀ ਸਮਾਈ ਹੋ ਸਕਦੀ ਹੈ? ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਹਰਗਿਜ਼ ਨਹੀਂ। ਭਾਈ ਸਾਹਿਬ ਨੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਮਝਾਇਆ ਕਹਿਣ ਲੱਗੇ ਇਹ ਕੋਈ ਦੁੱਧ ਦਾ ਕੋਈ ਬਰਤਨ ਭਰ ਕੇ ਰੱਖਿਆ ਹੋਵੇ ਉਹਦੇ ਵਿੱਚ ਕੋਈ ਆਦਮੀ ਕੋਈ ਕਾਂਜੀ ਦੀ ਸ਼ਿੱਟ ਸੁੱਟ ਦੇਵੇ ਅਤੇ ਉਹ ਇਹ ਆਖੇ ਕਾਂਜੀ ਦੀ ਸ਼ਿੱਟ ਕਿਹੜਾ ਬਹੁਤੀ ਵੱਡੀ ਹੈ ਇੱਕ ਸ਼ਿੱਟ ਹੀ ਹੈ ਨਾ ਵੀ ਜੇ ਮੈਂ ਦੁੱਧ ਦੇ ਵਿੱਚ ਕਾਂਜੀ ਦੀ ਸ਼ਿੱਟ ਸੁੱਟ ਦਿਆਂ ਤਾਂ ਇਹਦੇ ਨਾਲ ਕੀ ਫਰਕ ਪੈਣ ਲੱਗਿਆ? ਭਾਈ ਸਾਹਿਬ ਕਹਿੰਦੇ ਜਦੋਂ ਕਾਂਜੀ ਦੀ ਸ਼ਿੱਟ ਦੁੱਧ ਵਿੱਚ ਪੈ ਗਈ ਸਾਰਾ ਦੁੱਧ ਫਟ ਜਾਵੇਗਾ। ਇਸੇ ਤਰ੍ਹਾਂ ਜਿੱਥੇ ਝੂਠ ਆ ਗਿਆ ਅਤੇ ਝੂਠ ਨੇ ਤੁਹਾਡੇ ਸਾਰੇ ਜੀਵਨ ਨੂੰ ਤਹਿਸ਼ ਨਹਿਸ਼ ਕਰ ਦੇਣਾ ਇਸ ਲਈ ਝੂਠ ਲਈ ਕੋਈ ਥਾਂ ਨਹੀਂ ਗੁਰੂ ਘਰ ਦੇ ਵਿੱਚ। ਦੂਸਰੇ ਨੰਬਰ 'ਤੇ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਕਹਿੰਦੇ ਇੱਕ ਪਾਸੇ ਰੂੰ ਦਾ ਢੇਰ ਲੱਗਿਆ ਹੋਵੇ ਅਤੇ ਕੋਈ ਆਦਮੀ ਇਹ ਆਖੇ ਵੀ ਮੈਂ ਇਹਦੇ ਵਿੱਚ ਕੋਈ ਅੱਗ ਦੀ ਚੰਗਿਆੜੀ ਸੁੱਟ ਦਿਆਂ ਅੱਗ ਦੀ ਚੰਗਿਆੜੀ ਤਾਂ ਬੜੀ ਛੋਟੀ ਹੁੰਦੀ ਹੈ ਉਹਦੇ ਨਾਲ ਕੀ ਫਰਕ ਪੈਣ ਲੱਗਿਆ? ਪਰ ਭਾਈ ਸਾਹਿਬ ਕਹਿੰਦੇ ਐਸੀ ਗਲਤੀ ਨਾ ਕਰ ਬੈਠਣਾ ਇੱਕੋ ਅੱਗ ਦੀ ਚੰਗਿਆੜੀ ਰੂੰ ਨੂੰ ਕੀ ਉਹ ਤਾਂ ਵੱਡੇ ਵੱਡੇ ਲੱਖਾਂ ਮਨ ਇਹਨਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਝੂਠ ਅੱਗ ਦੀ ਚੰਗਿਆੜੀ ਹੈ ਉਹਨੇ ਸਾਡੇ ਸਿੱਖੀ ਜੀਵਨ ਨੂੰ ਧਾਰਮਿਕ ਜੀਵਨ ਨੂੰ ਤਬਾਹ ਕਰ ਦੇਣਾ ਇਸ ਲਈ ਇਸ ਤੋਂ ਬਚਿਆ ਜਾਵੇ।